गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक अमोलक लिखत है जिस विच दुख का विस्थार किया गया है। पहले हिस्से विच परम सिंह ते धर्म सिंह की सतगुरु नाल वार्तालाप हुई, जिस विच आप जी ने यह दस्या सी कि असली होन ते अपनी होन दे विचली जिहड़ी विथ है उत्थे दुख का वास। पर चूंकि सतगुरु ने बहुत प्यार करते सन, इन्हां दे मन अजे कसक विच सन कि सतगुरां ने गुरु होके दुख क्यों पाए। सो इस अगले हिस्से विच एक सिंह नाल उन्हां दी वार्तालाप होंदी है, आओ प्यार नाल सरवण करन दी कोशिश करिए जी। अगले दिन भाई धर्म सिंह दे दिल विच प्रेम ने उछाला खादा डाढ़े जोर दा। चाव आया कि अपने हाथी प्रशादा चाह के प्रशाद लै जावां, इकला ही टुर पिया। रस्ते विच अगे पिछे तकदा जांदा सी कि कोई सिंह आ जावे तो नाल रला लवां, पेंडा जरा उजाड़दा है। इन्हें नू एक सिख आउंदा पासिया जिस दे कपड़ियां वल देखण नाल भाई धर्म सिंह नू कई रंग बदलदे दिसे। धर्म सिंह अचरज होके ठहर गया, ये पुरुष जा नेड़े आया तो दुवली फतेह बोली। धर्म सिंह नू तक के कुछ चुणचुणी जी शरीर विच दी लंघी, कुछ अचरज होया पर फिर लगा वह सज्जन चंगा ते प्यारा। सो दोए गल्लां करदे कट्ठे टुर पे। धर्म सिंह, भाई जी समझ नहीं पैंदी कि दुख क्यों है जगत विच। सिंह सुन के मुस्कुराया ते पुछण लगा, भला जे पता लग जावे कि दुख क्यों है तां सुख उपज पवे। धर्म सिंह सोची पै गया, फिर आखण लगा, सिंह जी समझे पै गया तां पता नहीं, पर दिल कहिंदा है कि दुख दा दारू होया ही ठंड पवेगी। सिंह, भला दसों खां धुप सुख है कि दुख। धर्म सिंह सोच के, स्याले सुख है उनाले दुख। सिंह, तां इको शै नू दो हालतां विच तुसी दो नामां नाल सद लैंदे हो, जिस नू दुख कह रहे हो उसे नू सुख कह लैंदे हो। धर्म सिंह डूंगी सोची पै गया। सिंह, भला दसों खां पुत्र दुख है कि सुख। धर्म सिंह, है तां सुख। सिंह, मां नू पुत्र जन्म सुखां नाल हुंदा है कि दुखां नाल। धर्म सिंह, सख्त पीड़ा नाल। सिंह, मां नू पुछो पीड़ा नाल प्राप्त पुत्र दुख रूप है कि सुख रूप। धर्म सिंह, परम सुख रूप। सिंह, इस सुख लई पुत्र जन्म दी पीड़ा नू मां सुख कर जानदी है। धर्म सिंह, जी हां। सिंह, तां किसे दुख नू ही इंसान सुख रूप विच समझ लैंदा है। धर्म सिंह, आख दे तां ठीक हो। सिंह, पूरन नू लूणा राज भाग दे सुख अरब दी सी, शरीरक सुख भेटा कर दी सी। पूरन ने इन्हां सुखां नू जिन्हां नू जगत सुख जानदा है सुख ना जाणिया ते जख्मी हो के खूह पैण नू ते जगत नमोशी दे दुखां नू खुशी नाल कबूल लिया। तां ते कोई मन दी अवस्था है कि दुख ते सुख दी कीमत अंदर बदल जांदी है। धर्म सिंह, हैं, होर सोची पै गया। सिंह, पीपा जी पास 100 राणियां ते राज भाग है सी, ए सुख सन, पर उसने सब त्याग के बन बन रुलना ते दर दर टुक मंग के खाने नू सुख जाने। सूरमा घर दे सुख त्याग के दिन भर गतके बाजियां ते कसरतां दे कष्ट चलदा है। जंग जिस दे नाम तो जगत कन्नी कतराउंदा है, सूरमा उसनू हस हस के वाजा मारदा है। जिंद सब तो प्यारी शह है, उसनू भी जोखों विच पाउंदा है ते जान तक दे देंदा है। सो किते सुख नू समझण वाला कांटा अपनी चाल बदल लैंदा है। धर्म सिंह, मतलब ये होया कि साड़ी सोझी ही आप टिकाणे नहीं जो दुख सुख नू इनाम देंदी है। सिंह मुस्कराया ते कहण लगा, कायर बंदूक नू हथ लाउणो डरदा है, सूरमा छाती डा के गोली चलदा है। धर्म सिंह, मैं समझिया है कि दुख सुख नू वितरेक करन वाला साडा अंदरला पहलां किसे दुरुस्त सोजी दे घर अपणना चाहीदा है। सिंह, तुसां ठीक समझिया है। धर्म सिंह, पर जी जगत दुखी है, श्री गुरु नानक देव जी ने आप इस नू दुखी दस्या है, नानक दुखिया सब संसार। फिर दुख तां होया ना, ਇਸ ਦਾ ਦਾਰੂ ਕੀ? ਸਿੰਘ, ਅਗਲੀ ਤੁਕ ਵੀ ਪੜ੍ਹੋ। ਜਿਸ ਤਕੜੀ ਤੇ ਤੋਲ ਕੇ ਸੱਚੇ ਗੁਰੂ ਨੇ ਜਗਤ ਦੁਖੀ ਦੱਸਿਆ ਹੈ, ਉੱਥੋਂ ਦਾ ਦੂਸਰਾ ਆਵਾਜ਼ਾ ਇਹ ਹੈ, ਮੰਨੇ ਨਾ ਸੋਈ ਜਣ ਜਾਏ। ਇੱਥੇ ਦੁੱਖ ਨੂੰ ਜਿੱਤਣਾ ਗੁਰੂ ਜੀ ਨੇ ਦੱਸਿਆ ਹੈ। ਦੁੱਖ ਦਾ ਨਾ ਹੋਣਾ ਤੇ ਹਾਏ ਦੁੱਖ ਕਿਉਂ ਹੈ, ਇਹ ਹਾਵਾ ਨਹੀਂ ਸਿਖਾ ਲਿਆ। ਆਖਿਆ ਹੈ ਕਿ ਇੱਕ ਤਰੀਕਾ ਅਸੀਂ ਦੱਸਦੇ ਹਾਂ ਜਿਸ ਨਾਲ ਦੁੱਖ ਜਿੱਤਿਆ ਜਾ ਸਕਦਾ ਹੈ। ਧਰਮ ਸਿੰਘ, ਫਿਰ ਦੁੱਖ ਤਾਂ ਹੋਇਆ ਨਾ, ਇਸ ਨੂੰ ਜਿੱਤਣਾ ਹੋਇਆ। ਸਿੰਘ, ਤੇ ਉਸਨੂੰ ਜਿੱਤਣ ਲਈ ਪਹਿਲੀ ਪੌੜੀ ਮਨ ਦੇ ਅੰਦਾਜ਼ ਨੂੰ ਠੀਕ ਕਰਨਾ ਹੈ, ਜਿਸ ਨੇ ਦੁੱਖ ਸੁੱਖ ਦੀ ਪਰਖ ਕਰਨੀ ਹੈ। ਕਿਉਂਕਿ ਅਸੀਂ ਵੇਖਿਆ ਹੈ ਕਿ ਹਾਲਤਾਂ ਬਦਲਣ ਕਰਕੇ ਜਾਂ ਖਿਆਲ ਬਦਲਣ ਕਰਕੇ ਮਨ ਇੱਕੋ ਸ਼ੈਅ ਨੂੰ ਕਦੇ ਦੁੱਖ ਕਦੇ ਸੁੱਖ ਸਮਝ ਲੈਂਦਾ ਹੈ। ਫਿਰ ਉੱਚੇ ਘਰੀਂ ਜਾ ਕੇ ਪਤਾ ਲੱਗਦਾ ਹੈ ਕਿ ਸੋਜੀ ਦੀ ਕਸਵੱਟੀ ਸਾਡੀ ਗਲਤ ਹੈ, ਸੋ ਇਸ ਨੂੰ ਦਰੁਸਤ ਕਰਨਾ ਲੋੜੀਏ। ਦੂਸਰਾ ਉਪਰਾਲਾ ਹੈ ਦੁੱਖ ਨੂੰ ਜਿੱਤਣ ਦਾ, ਇਸ ਪਰ ਬਲ ਪਾਉਣ ਦੇ ਯਤਨ ਕਰਨ ਦਾ। ਧਰਮ ਸਿੰਘ, ਫਿਰ ਕਿੰਝ ਕਰੀਏ? ਸਿੰਘ, ਸਤਿਗੁਰ ਨੇ ਜਾਚ ਦੱਸੀ ਹੈ। ਧਰਮ ਸਿੰਘ, ਤੁਸੀਂ ਖੋਲ੍ਹ ਕੇ ਦੱਸੋ ਨਾ। ਸਿੰਘ, ਗੁਰੂ ਜੀ ਨੇ ਜਾਚ ਦੱਸੀ ਹੈ, ਮੰਨੇ ਨਾਉ ਸੋਈ ਜਣ ਜਾਏ, ਸੋ ਪਹਿਲੀ ਗੱਲ ਹੋਈ ਮੰਨੇ ਨਾਮ। ਨਾਮ ਨਾਲ ਮਨ ਮੈਲ ਤੋਂ ਸਾਫ ਹੋਵੇਗਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਫਿਰ ਇਹ ਮਨ ਸਿੱਧਾ ਹੋ ਜਾਏਗਾ। ਇਹ ਮਨ ਉਲਟ ਸਨਾਤਨ ਹੁਆ ਤਦੋਂ ਸੱਚੀ ਸੋਜੀ ਦੇ ਘਰ ਜਾਏਗਾ, ਜੈਸਾ ਕਿ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ, ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ। ਫਿਰ ਸਮਝ ਆਵੇਗੀ ਕਿ ਦੁੱਖ ਕੀ ਹੈ ਅਤੇ ਸੁੱਖ ਕੀ ਹੈ। ਇਸ ਨਿਰਮਲ ਸੋਜੀ ਨਾਲ ਇਹ ਸਮਝ ਵੀ ਪੈਂਦੀ ਹੈ, ਦੁੱਖ ਸੁੱਖ ਦੋ ਸਮ ਕਰ ਜਾਣੇ ਬੁਰਾ ਭਲਾ ਸੰਸਾਰ। ਫਿਰ ਇਸਨੂੰ ਸਮਝ ਆਵੇਗੀ ਕਿ ਦੁੱਖਾਂ ਦੀਆਂ ਅੱਗਾਂ ਮਾਰਦੀਆਂ ਹਨ ਪਰ ਦੁੱਖ ਦਾਰੂ ਵੀ ਹੈ। ਜੈਸਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ, ਦੁੱਖ ਕੀਆਂ ਅੱਗੀ ਮਾਰੀ ਹੈ ਪੀ ਦੁੱਖ ਦਾਰੂ ਹੋਏ। ਧਰਮ ਸਿੰਘ, ਪਰ ਇਸ ਵਾਕ ਦੀਆਂ ਪਹਿਲੀਆਂ ਤੁਕਾਂ ਵਿੱਚ ਦੁੱਖ ਦਾ ਕੈਸਾ ਨਕਸ਼ਾ ਗੁਰੂ ਬਾਬੇ ਨੇ ਬੱਧਾ ਹੈ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ, ਦੁੱਖ ਦੁੱਖ ਆਗੈ ਆਖੀਐ ਪੜ ਪੜ ਕਰੈ ਪੁਕਾਰ, ਦੁੱਖ ਕੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ। ਸਿੰਘ ਜੀ, ਫਿਰ ਇਸੇ ਦੀ ਅੰਤਲੀ ਤੁਕ ਹੈ ਨਾ ਜੋ ਮੈਂ ਪੜ੍ਹੀ ਹੈ, ਦੁੱਖ ਸਾੜਦਾ ਵੀ ਹੈ ਪਰ ਦਾਰੂ ਵੀ ਹੈ। ਧਰਮ ਸਿੰਘ, ਉਹ ਕਿਵੇਂ? ਸਿੰਘ ਜੀ, ਅੰਤਲੀ ਤੋਂ ਪਹਿਲੀ ਤੁਕ ਪੜ੍ਹੋ, ਨਾਨਕ ਸਿਫਤੀ ਰਤਿਆ ਮਨ ਤਨ ਹਰਿਆ ਹੋਏ। ਧਰਮ ਸਿੰਘ, ਸਿੰਘ ਜੀ ਤੁਸਾਂ ਬੜੀ ਕਿਰਪਾ ਕੀਤੀ ਹੈ, ਗੁਰਬਾਣੀ ਦੇ ਪ੍ਰਕਾਸ਼ ਵਿੱਚ ਪਏ ਤੋਰਦੇ ਹੋ, ਪਰ ਦੁੱਖ ਦਾ ਨਾਂ ਹੀ ਭੈੜਾ ਹੈ। ਜ਼ਰਾ ਸੋਚਣਾ, ਦੁੱਖ ਕਈ ਪ੍ਰਕਾਰ ਦੇ ਹਨ, ਚਾਰ ਦੁੱਖ ਬੜੇ ਬਲੀ ਹਨ, ਗੁਰੂ ਬਾਬੇ ਜੀ ਨੇ ਆਪ ਗਿਣੇ ਹਨ। ਦੇਖੋ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤ ਵਰ ਜਮਦੂਤ, ਇੱਕ ਦੁੱਖ ਰੋਗ ਲਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਦੁੱਖ ਵਿਛੋੜਾ ਹੈ, ਇੱਕ ਦੁੱਖ ਭੁੱਖ ਦਾ ਹੈ, ਇੱਕ ਦੁੱਖ ਮੌਤ ਦਾ ਹੈ, ਇੱਕ ਦੁੱਖ ਬਿਮਾਰੀ ਹੈ। ਇਹ ਚਾਰ ਦੁੱਖ ਚਾਰੇ ਤੋਂ ਬਿਨਾਂ ਹਨ। ਤੁਸੀਂ ਦੱਸੋ ਕਿ ਇੱਥੇ ਕੋਈ ਕੀ ਕਰੇਗਾ? ਗੁਰੂ ਜੀ ਵੀ ਵੈਦ ਨੂੰ ਕਹਿੰਦੇ ਹਨ ਕਿ ਇਹਨਾਂ ਦਾ ਦਾਰੂ ਨਹੀਂ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੈਦ ਨੂੰ ਫਿਰ ਦੱਸਦੇ ਹਨ ਕਿ ਦਰਦ ਹੋਵੇ, ਦੁੱਖ ਰਹੇ ਸਰੀਰ, ਐਸਾ ਦਾਰੂ ਲਗੈ ਨਾ ਵੀਰ। ਜਦ ਤੱਕ ਸਰੀਰ ਰਹੇਗਾ, ਦਰਦ ਅਤੇ ਦੁੱਖ ਬਣੇ ਰਹਿਣੇ ਹਨ। ਤੇਰੇ ਪਾਸ ਐਸਾ ਦਾਰੂ ਨਹੀਂ ਹੈ ਕਿ ਜੋ ਇਹਨਾਂ ਨੂੰ ਲੱਗ ਸਕੇ। ਸਿੰਘ, ਹੁਣ ਅੱਗੇ ਵੀ ਪੜ੍ਹੋ। ਗੁਰੂ ਜੀ ਫਰਮਾਉਂਦੇ ਹਨ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਕਿ ਹੇ ਵੈਦ, ਤੂੰ ਤਾਂ ਜੜੀ ਬੂਟੀਆਂ ਲਈ ਫਿਰਦਾ ਹੈ, ਪਰ ਦੁੱਖ ਦਾ ਕਾਰਨ ਤਾਂ ਮਨ ਦਾ ਅੰਨਾ ਹੋਣਾ ਹੈ। ਇਹ ਅੰਨਾ ਹੋਇਆ ਮਨ ਸੱਚੀ ਸੋਜੀ ਤੋਂ ਬਾਹਰ ਹੋ ਗਿਆ, ਰਸਾਂ ਅਤੇ ਭੋਗਾਂ ਨੂੰ ਸੁੱਖ ਰੂਪ ਸਮਝਦਾ ਹੈ, ਉਹ ਹਨ ਦੁੱਖ ਰੂਪ, ਅਤੇ ਪ੍ਰਤੱਖ ਪਤਾ ਲੱਗ ਜਾਂਦਾ ਹੈ ਕਿ ਭੋਗਾਂ ਦਾ ਫਲ ਰੋਗ ਨਿਕਲਦਾ ਹੈ। ਮਨ ਅੰਧਾ ਕਿਉਂ ਹੋ ਗਿਆ? ਦੱਸਦੇ ਹਨ ਕਿ ਖਸਮ ਨੂੰ ਵਿਸਾਰ ਕੇ ਅੱਗੇ ਚੱਲ ਕੇ ਅੰਨੇ ਮਨ ਨੂੰ ਅਰੋਗ ਕਰਨ ਦੀ ਜੁਗਤ ਦੱਸਦੇ ਹਨ। ਕੰਚਨ ਕਾਇਆ ਨਿਰਮਲ ਹੰਸ, जिसमें नाम निरंजन अंश, दुख रोग सब गया गवाए, नानक छूट सच नाए। कि जिसने अंदर नाम दी अंश वासा पाउंदी है, वह मन दिया मैलां दूर करके अपने हंस आत्मा नू निर्मल प्रतीत करता है, ते हंस वर्गे उज्जल आत्मा दे वसेबे वाली देही कंचन वांगू दिब आउंदी है, एवं दुख ते रोग दूर आउंदे हन। सिद्ध यह होया कि दुखां तो नाम नाल छुटकारा आउंदा है। धर्म सिंह, पर तुसी चंदन का फल चंदन वास, मानस का फल घट मैं सास, सास गई है काया टल पाए, ता कह पाछे कोई न खाए, ये तुकां विचों छोड़ गए हो। सिंह जी, इन्हां विच गुरु जी ओह सोजी देंदे हन कि जिवें चंदन विच उसकी खुशबू उसकी चंदन हस्ती का आधार है, तिवें मनुख देही का आधार स्वास हन। जदों स्वास निकल गए देही मर गई, फिर उस देही नूं भुख रोग आदि दुख कोई नहीं आके खांदे, या इउं कहो कि वह देही फिर किसी भुख के दुख नाल पीड़ित नहीं आती। सो इन्हां तुकां विच यह भी सोजी दित्ती ने कि शरीर तक सारे दुख पासदे हन, तां जिस देही ने मर जाना है उस लई क्यों विकार कमावे। साफ करके समझ लवे कि मन दे अंधे रहण नाल शरीर विकारां विच जांदा है, विकारां तो दुख उपजदे हन। शरीर दे अंदर हंस है, पर वह विकारां करके अन्ने होए मन नूं ओले रहिंदा है। मन दा अंधकार नाम नाल दूर आउंदा है, ते काया दिब ते मन विच उजलापन आ जांदा है, तां सोजी पै जांदी है, ते पता लगदा है कि आ आपा है, आ निरंजन है। इउं सुख दी सोजी आपे नूं मन बुद्धि तो निर्मल करने विच है। देखो अगले शब्द विच गुरु जी खोल के गल समझाउंदे हन। दुख मोहरा मारण हर नाम, सिला संतोख पीसण हथ दान, नित नित लेहो न छीजै देहे, अंत काल जम मारे ठेहे, ऐसा दारू खाए गवार, जित खा दे तेरे जाए विकार। अर्थात दुख एक जहर है, इसनू कोई नहीं खाना चाहुंदा, पर यह जहर दवाई भी है। सारे जहर दवाइयां हन, पर विधि संयुक्त मारियां ते विधि पूर्वक सेवन कीतियां। जिवें संख्या व्यो है, इसनू दवाई बनावण लई मारीदा है, तिवें दसदे हन कि दुख जहर है, इस बिख नू मार के दवाई बनावण वास्ते हरनाम इसका मारण है। इसनू हरनाम रूपी मसाले नाल मार के संतोख रूपी सिला ते पीसीदा है, ते हथ जिहड़े वटे नू फड़ के पीसदे हन, इत्थे दान दे लोड़िए। अर्थात नाम संतोख ते दान, ये त्रै वस्तां दुख नू ही दवाई बना देंदियां हन। ये दवाई सदा खाओ तो देह तुहाडी अरोग रहेगी, ते अंत समय जम नू तुसी ठे करके मार लवोगे। सो देखो नाम दुख नू ही दारू बना देवेगा। दुखां दे दूर कर देण दा दशमेश पिता जी ने फरमाया है, जिन जिन नाम त्यारो त्याया, दुख पाप ते निकट न आया। धर्म सिंह, ठीक है, बहुत ठीक है, पर सिंह जी संसा जे दिल नू फड़ी बैठा है, तां ते हुण ए गल दसो जी कि नामी पुरख तां दुखी नहीं होने चाहिए। सिंह, फिर तुसी उसे लीक वे जा पैंदे हो जिसनू मन जो प्रबुद्ध नहीं दुख दी ली समझदा है। जिसनू तुसी दुख समझदे हो, नामी पुरख दे भाणे ओ खबरे दुख है भी कि नहीं। साड़ी तां जे सियाणी ठीक नहीं, नाम जपिया ए सियाण आउंदी है, ते दुख दा वर्ताव बदली दा है। दीवा मेरा एक नाम दुख विच पाया तेल, जिवें पहलवान दा शागिर तुहानू दुखी दिसेगा, कई वेर हड्डी पसली तुड़ा बैठेगा। तुसी रोवोगे कि हाय इसनू दुख है, पर यह दुख तां उसकी पहलवानगी दी कसरत है। सो प्रबुद्ध मन वाले दे दुख नू तुसी जो दुख समझ रहे हो, वह तां दुख नू दल रहा है आत्म बल नाल, क्योंकि उसने इन्हां नू दल के मुक्ति दी पहलवानगी पा के साईं नू मिलना है, जो चोटी दा सुख है। देखो श्री गुरु साहिब दसवें पातशाह फरमाउंदे हन, जिन मत भेद कितेबन त्यागी, पार ब्रह्म के पे अनुरागी, तिनके गूढ़ मत जे चलहीं, भांत अनेक दुखन सो दलहीं। ਭਾਵ ਇਹ ਕਿ ਪ੍ਰਬੁੱਧ ਮਨ ਵਾਲਾ ਜੋ ਨਾਮ ਜਪਦਾ ਅਤੇ ਦੁੱਖਾਂ ਦੇ ਟਾਕਰੇ ਕਰਦਾ ਹੈ, ਦੁੱਖਾਂ ਨੂੰ ਦਲ ਰਿਹਾ ਹੈ, ਉਹ ਦੁਖੀ ਨਹੀਂ। ਉਹ ਰਾਹਕ ਵਾਂਗੂ ਹੈ ਜੋ ਜਗਤ ਜਦ ਸੁੱਖ ਦੀ ਨੀਂਦ ਦੇ ਸੁੱਤਾ ਪਿਆ ਹੁੰਦਾ ਹੈ, ਉਹ ਉਸ ਨੀਂਦਰ ਦੇ ਵੇਲੇ ਹਲ ਵਾਹੁਣ ਦਾ ਦੁੱਖ ਭੋਗ ਰਿਹਾ ਹੁੰਦਾ ਹੈ। ਪਰ ਉਹ ਅਸਲ ਵਿੱਚ ਦੁੱਖ ਨਹੀਂ ਭੋਗ ਰਿਹਾ, ਉਹ ਆਪਣੇ ਲਈ, ਪਰਿਵਾਰ ਲਈ ਅਤੇ ਜਗਤ ਲਈ ਅੰਨ ਪੈਦਾ ਕਰ ਰਿਹਾ ਹੁੰਦਾ ਹੈ। ਇਸੇ ਕਰਕੇ ਸੋਜੀ ਵਿੱਚ ਆਏ ਦੀ ਪਦਵੀ ਜੋ ਦੁੱਖਾਂ ਨਾਲ ਟਾਕਰੇ ਕਰਦਾ ਸਾਈਂ ਦੀ ਲਿਵ ਵਿੱਚ ਜੀ ਰਿਹਾ ਹੈ, ਦਸਵੇਂ ਪਾਤਸ਼ਾਹ ਨੇ ਆਪ ਇਹ ਦੱਸੀ ਹੈ। ਜੇ ਜੇ ਜਾਤ ਸਹਿਜ ਸੰਦੇਹਾ, ਪ੍ਰਭ ਕੋ ਸੰਗ ਨਾ ਛੋੜਤ ਨੇਹਾ, ਤੇ ਪਰਮਪੁਰੀ ਕਹਿ ਜਾਈ, ਤਿਨ ਹਰ ਸਿਉਂ ਅੰਤਰ ਕਛ ਨਾਹੀ। ਸੋ ਜਿਸ ਇਹ ਰਾਹ ਦੇ ਟੋਰਨ ਵਾਲੇ ਨੂੰ ਤੁਸੀਂ ਦੁਖੀ ਸਮਝੋਗੇ, ਉਹ ਦੁੱਖ ਪਾ ਰਿਹਾ ਹੈ ਅਤੇ ਪ੍ਰਭੂ ਦੇ ਸੰਗ ਨੂੰ ਨਹੀਂ ਛੱਡ ਰਿਹਾ, ਉਹ ਤਾਂ ਪਰਮਪੁਰੀ ਨੂੰ ਜਾ ਰਿਹਾ ਹੈ। ਅੰਤ ਉਸ ਦੇ ਅਤੇ ਵਾਹਿਗੁਰੂ ਦੇ ਵਿੱਚ ਕੋਈ ਵਿਥ ਨਹੀਂ ਰਹੇਗੀ। ਜ਼ਰਾ ਵਿਚਾਰ ਕਰੋ, ਤੁਸੀਂ ਕਦੇ ਮਿੱਠਾ ਮਿੱਠਾ ਸੰਗੀਤ ਸੁਣ ਕੇ ਸੁਖੀ ਹੋਏ ਹੋ? ਪਰ ਪਤਾ ਜੇ ਕਿ ਕਿੰਨਾ ਦੁੱਖ ਨਾਲ ਉਹ ਗਵਈਏ ਨੇ ਸਿੱਖਿਆ ਹੈ। ਉਸਦੇ ਦੁੱਖ ਉਸਨੂੰ ਸੰਗੀਤ ਦੀਆਂ ਮਧੁਰ ਧੁਨਾਂ ਦੇ ਸੁੱਖਾਂ ਵਿੱਚ ਲੈ ਗਏ। ਉਸਦੀ ਕਸਰਤ ਦੇ ਦਿਨਾਂ ਵਿੱਚ ਜੋ ਪੀੜਾ ਹੋ ਰਹੀ ਸੀ ਤੁਹਾਨੂੰ ਦੁੱਖ ਰੂਪ ਦਿਸ ਰਹੀ ਸੀ, ਪਰ ਉਹ ਪਰਮ ਰਸ ਰੂਪੀ ਸੁੱਖ ਨੂੰ ਜਨਮ ਦੇ ਰਹੀ ਸੀ। ਧਰਮ ਸਿੰਘ, ਮੈਂ ਸਭ ਕੁਝ ਸਮਝ ਤਾਂ ਲਿਆ ਹੈ, ਆਪ ਤਾਂ ਕੋਈ ਪਾਰਗ੍ਰਾਮੀ ਹੋ, ਐਸੀ ਸੁੰਦਰ ਸੋਜੀ ਦਿੱਤੀ ਨੇ, ਪਰ ਜੀਓ ਸਭ ਕੁਝ ਸਮਝ ਕੇ ਵੀ ਜੀ ਚੁਰਾਉਂਦਾ ਹੀ ਹੈ ਦੁੱਖਾਂ ਤੋਂ। ਸਿੰਘ, ਭਾਈ ਧਰਮ ਸਿੰਘ ਜੀ, ਇੱਕ ਵਿਚਾਰ ਕਰੋ, ਮਨ ਚਿਤ ਇਕਾਗਰ ਕਰਕੇ। ਇਹ ਗੱਲ ਜੋ ਮੈਂ ਕਹਿਣ ਲੱਗਾ ਹਾਂ, ਡਾਢੀ ਡੂੰਘੀ ਸਮਝ ਅਤੇ ਕਰੜੇ ਤਜਰਬੇ ਦੀ ਹੈ। ਭਲਾ ਜੇ ਤੁਹਾਨੂੰ ਲਗਾਤਾਰ ਅਖੰਡ ਤੁਹਾਡੀ ਮਨ ਮਰਜ਼ੀ ਦਾ ਸੁੱਖ ਦਿੱਤਾ ਜਾਵੇ ਕਿ ਸੁੱਖ ਦੁਆਲੇ ਹੋ ਜਾਵੇ, ਜਾਂ ਸਮਝੋ ਕਿਸੇ ਆਦਮੀ ਨੂੰ ਉਸਦੀ ਇੱਛਾ ਮੁਜਬ ਪੂਰਨ ਸੁੱਖ ਉਸਨੂੰ ਲਗਾਤਾਰ ਮਿਲ ਜਾਣ, ਤੁਸੀਂ ਸਮਝਦੇ ਹੋ ਕਿ ਉਹ ਲਗਾਤਾਰ ਸੁੱਖ ਨੂੰ ਚੱਲ ਸਕੇਗਾ? ਹਾਂਜੀ, ਫਿਰ ਦੁਹਰਾ ਦੇਈਏ, ਬੜਾ ਜ਼ਰੂਰੀ ਨੁਕਤਾ ਹੈ। ਸਿੰਘ, ਭਾਈ ਧਰਮ ਸਿੰਘ ਜੀ, ਇੱਕ ਵਿਚਾਰ ਕਰੋ, ਮਨ ਚਿਤ ਇਕਾਗਰ ਕਰਕੇ। ਇਹ ਗੱਲ ਜੋ ਮੈਂ ਕਹਿਣ ਲੱਗਾ ਹਾਂ, ਡਾਢੀ ਡੂੰਘੀ ਸਮਝ ਅਤੇ ਕਰੜੇ ਤਜਰਬੇ ਦੀ ਹੈ। ਭਲਾ ਜੇ ਤੁਹਾਨੂੰ ਲਗਾਤਾਰ ਅਖੰਡ ਤੁਹਾਡੀ ਮਨ ਮਰਜ਼ੀ ਦਾ ਸੁੱਖ ਦਿੱਤਾ ਜਾਵੇ ਕਿ ਸੁੱਖ ਦੁਆਲੇ ਹੋ ਜਾਵੇ, ਜਾਂ ਸਮਝੋ ਕਿਸੇ ਆਦਮੀ ਨੂੰ ਉਸਦੀ ਇੱਛਾ ਮੁਜਬ ਪੂਰਨ ਸੁੱਖ ਉਸਨੂੰ ਲਗਾਤਾਰ ਮਿਲ ਜਾਣ, ਤੁਸੀਂ ਸਮਝਦੇ ਹੋ ਕਿ ਉਹ ਲਗਾਤਾਰ ਸੁੱਖ ਨੂੰ ਚੱਲ ਸਕੇਗਾ? ਧਰਮ ਸਿੰਘ ਜੀ ਸੁਣ ਕੇ ਧਿਆਨ ਮਗਨ ਹੋ ਗਏ। ਕਿੰਨਾ ਚਿਰ ਸੋਚ ਵਿੱਚ ਸੁੱਖ ਦਾ ਨਕਸ਼ਾ ਅੱਖਾਂ ਅੱਗੇ ਬੰਨ ਕੇ ਖੜ੍ਹੇ ਰਹੇ। ਸਿੰਘ ਨੇ ਵੀ ਨਾ ਹਿਲਾਇਆ। ਕੁਛ ਚਿਰ ਮਗਰੋਂ ਆਪਨੇ ਨੈਣ ਖੋਲ੍ਹੇ, ਬੜਾ ਲੰਮਾ ਅਤੇ ਠੰਡਾ ਸਾਹ ਲੈ ਕੇ ਬੋਲੇ, ਮੈਂ ਅੱਖਾਂ ਅੱਗੇ ਸਾਰੀ ਖੇਲ ਆਉਂਦੀ ਹੈ, ਆਪਨੇ ਡਾਢੇ ਮਰਮ ਵਾਲੇ ਥਾਂ 'ਤੇ ਮੇਰੀ ਨਜ਼ਰ ਪੁਆਈ ਹੈ। ਸੱਚ ਹੈ, ਲਗਾਤਾਰ ਅਖੰਡਾਕਾਰ ਸੁੱਖ ਦਾ ਜਾਰੀ ਰਹਿਣਾ ਵੀ ਸਾਨੂੰ ਉਕਤਾ ਦੇਵੇਗਾ, ਘਬਰਾ ਦੇਵੇਗਾ, ਅਰਵਟਾਵ ਦੇ ਪੱਖ ਵੱਲ ਧਿਆਨ ਨੂੰ ਲਿਜਾਵੇਗਾ। ਅੰਤ ਸੁੱਖ ਦੀ ਲਗਾਤਾਰਤਾ ਅਸਹਿ ਹੋ ਜਾਵੇਗੀ, ਸਾਡਾ ਸੁਭਾਅ ਜੋ ਵਟਾਵ ਸਟਾਵ ਦਾ ਆਦਤਗੀਰ ਹੋਇਆ। ਧਰਮ ਸਿੰਘ, ਇਸੇ ਕਰਕੇ ਸ੍ਰੀ ਗੁਰੂ ਜੀ ਨੇ ਫਰਮਾਇਆ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਮਨੁੱਖ ਨੂੰ ਚਾਹੀਏ ਕਿ ਸੁੱਖ ਦੇ ਮਗਰ ਸ਼ੁਦਾਈ ਨਾ ਹੋਵੇ, ਦੁੱਖ ਦਾ ਭੈ ਨਾ ਕਰੇ। ਜਿਉਂ ਜਿਉਂ ਦੋਵੇਂ ਆਵਣ, ਕੱਪੜੇ ਬਦਲਣ ਵਾਂਗੂ ਉਹਨਾਂ ਨੂੰ ਸਮਝੇ। ਮਨ ਸਾਡੇ ਦੀ ਬਣਤਰ ਐਸੀ ਹੈ ਕਿ ਉਹ ਇੱਕ ਰਸ ਸੁੱਖ ਦੀ ਤਾਪ ਵੀ ਨਹੀਂ ਰੱਖਦਾ, ਅਤੇ ਨਾ ਹੀ ਦੁੱਖਾਂ ਦੀ ਲਗਾਤਾਰ ਚਾਲ ਚੱਲ ਸਕਦਾ ਹੈ। ਸਿੱਟਾ ਹੁਣ ਕੀ ਹੋਇਆ, ਦੁੱਖ ਸੁੱਖ ਨੂੰ ਕੱਪੜੇ ਵਟਾਉਣ ਵਾਂਗੂ ਸਮਝਣਾ। ਦੇਖੋ ਸੱਜਣ ਜੀ, ਹੁਣ ਸਾਡੇ ਅੰਦਰ ਦੀ ਸੋਜੀ ਨੇ ਕੈਸਾ ਵਟਾਉ ਖਾਧਾ ਹੈ ਸੁੱਖ ਦੁੱਖ ਨੂੰ ਸਮਝਣ ਵਿੱਚ। ਹੁਣ ਤੁਸੀਂ ਸਮਝ ਜਾਓਗੇ ਕਿ ਪ੍ਰਭਾਤੀ ਰਾਗ ਵਿੱਚ ਆਦਿ ਪਾਤਸ਼ਾਹੀ ਨੇ ਇਹ ਤੋਂ ਕਿਉਂ ਲਿਖੀ ਸੀ, ਦੁੱਖਾਂ 'ਤੇ ਸੁੱਖ ਉਪਜੈ, ਸੁਖੀ ਹੋਵੇ ਦੁੱਖ। ਅਤੇ ਫਿਰ ਮਲਾਰ ਰਾਗ ਵਿੱਚ ਫੁਰਮਾਇਆ ਸਾਨੇ, ਦੁੱਖ ਸੁੱਖ ਦੋਊ ਸਮ ਕਰ ਜਾਣੇ। ਪਿਆਰੇ ਜੀਓ, ਮਨ ਵਿੱਚ ਮਹਿਲਾਂ ਹਨ। ਪਹਿਲਾ, ਭੋਗੇ ਪਦਾਰਥਾਂ ਦੀ ਰਸ ਟੋਟ ਦੀ ਤਰ੍ਹਾਂ ਦੀ ਅੰਦਰ ਇੱਕ ਮੈਲ ਹੁੰਦੀ ਹੈ। ਦੂਸਰਾ, ਅੰਨ ਭੋਗਿਆਂ ਲਈ ਤ੍ਰਿਸ਼ਨਾ ਦੀ ਅੰਦਰ ਮੈਲ ਹੁੰਦੀ ਹੈ। ਤੀਸਰਾ, ਸੁੱਖ ਦੀ ਪਕੜ ਦੀ ਤੀਸਰੀ ਮੈਲ ਹੈ ਜੋ ਅੰਦਰ ਰਾਗ ਰੂਪ ਲੈ ਕੇ ਬੈਠੀ ਹੈ। ਚੌਥਾ, ਦੁੱਖ ਤੋਂ ਨਫ਼ਰਤ ਦੀ ਚੌਥੀ ਮੈਲ ਹੈ ਜੋ ਦੁਵੈਖ ਦਾ ਰੂਪ ਲੈ ਕੇ ਬੈਠੀ ਹੈ। ਪੰਜਵਾਂ, ਸੰਸੇ ਬਿਰਤੀ ਦਾ ਬੇਟਿਕਾਣਾ ਪਨ ਇੱਕ ਹੋਰ ਮੈਲ ਹੈ ਜੋ ਵਿਤਰੇਕ ਵਿਚਾਰ ਦੇ ਰਸਤੇ ਪਾ ਕੇ ਫਿਰ ਅੱਗੇ ਨਹੀਂ ਚੜ੍ਹਨ ਦਿੰਦੀ ਅਤੇ ਆਪਣੇ ਵਿੱਚ ਹੀ ਫੜ ਬਹਾਉਂਦੀ ਹੈ। ਸਹਿ ਸਹਿ ਜੀਉ ਮਲੀਣ ਹੈ ਸਤਿਗੁਰ ਵਾਕ ਹੈ। ਛੇਵਾਂ ਛੇਵੀਂ ਮੈਲ ਹੈ ਮੈਂ ਦੀ ਹਉ ਨੂੰ ਹਉ ਵਿੱਚ ਪ੍ਰਤੀਤ ਕਰਕੇ ਹਉ ਵਿੱਚ ਗਰਭੇ ਰਹਿਣ ਦੀ। ਇਸ ਤਰ੍ਹਾਂ ਦੀਆਂ ਸੂਖਮ ਮੈਲਾਂ ਕਈ ਹਨ। ਹਾਂਜੀ ਫਿਰ ਦੁਹਰਾ ਦੇਈਏ, ਪਿਆਰੇ ਜੀਓ ਮਨ ਵਿੱਚ ਮੈਲਾਂ ਹਨ। ਪਹਿਲਾ ਭੋਗੇ ਪਦਾਰਥਾਂ ਦੀ ਰਸ ਤੋੜਦੀ ਤਰ੍ਹਾਂ ਦੀ ਅੰਦਰ ਇੱਕ ਮੈਲ ਆਉਂਦੀ ਹੈ। ਦੂਸਰਾ ਅੰਨ ਭੋਗਿਆਂ ਲਈ ਤ੍ਰਿਸ਼ਨਾ ਦੀ ਅੰਦਰ ਮੈਲ ਹੁੰਦੀ ਹੈ। ਤੀਸਰਾ ਸੁੱਖ ਦੀ ਪਕੜ ਦੀ ਤੀਸਰੀ ਮੈਲ ਹੈ ਜੋ ਅੰਦਰ ਰਾਗ ਰੂਪ ਲੈ ਕੇ ਬੈਠੀ ਹੈ। ਚੌਥਾ ਦੁੱਖ ਤੋਂ ਨਫ਼ਰਤ ਦੀ ਚੌਥੀ ਮੈਲ ਹੈ ਜੋ ਦੁਵੈਖ ਦਾ ਰੂਪ ਲੈ ਕੇ ਬੈਠੀ ਹੈ। ਪੰਜਵਾਂ ਸੰਸੇ ਬਿਰਤੀ ਦਾ ਬੇਟਿਕਾਣਾਪਨ ਇੱਕ ਹੋਰ ਮੈਲ ਹੈ ਜੋ ਵਿਤਰੇਕ ਵਿਚਾਰ ਦੇ ਰਸਤੇ ਪਾ ਕੇ ਫਿਰ ਅੱਗੇ ਨਹੀਂ ਚੜ੍ਹਨ ਦਿੰਦੀ ਅਤੇ ਆਪਣੇ ਵਿੱਚ ਹੀ ਫੜ ਬਹਾਉਂਦੀ ਹੈ। ਸਹਿਸੇ ਜੀਉ ਮਲੀਣ ਹੈ ਸਤਿਗੁਰ ਵਾਕ ਹੈ। ਛੇਵਾਂ ਛੇਵੀਂ ਮੈਲ ਹੈ ਮੈਂ ਦੀ ਹਉ ਨੂੰ ਹਉ ਵਿੱਚ ਪ੍ਰਤੀਤ ਕਰਕੇ ਹਉ ਵਿੱਚ ਗਰਭੇ ਰਹਿਣ ਦੀ। ਇਸ ਤਰ੍ਹਾਂ ਦੀਆਂ ਸੂਖਮ ਮੈਲਾਂ ਕਈ ਹਨ। ਮਨ ਇਹਨਾਂ ਦੇ ਹਨੇਰੇ ਵਿੱਚ ਦੁੱਖ ਸੁੱਖ ਦੀ ਅਸਲੀ ਪਰਖ ਤੋਂ ਅਗਿਆਨ ਵਿੱਚ ਹੈ। ਇਸ ਹਨੇਰੇ ਨੂੰ ਨਿਵਾਰਨ ਲਈ ਹੀ ਹੁਕਮ ਇਹ ਹੈ, ਆਸ ਅੰਦੇਸੇ ਤੇ ਨਹਿ ਕੇਵਲ ਹੋਮੇ ਸ਼ਬਦ ਜਲਾਏ। ਮਨ ਵਿੱਚ ਨਿਵਾਸ ਹੈ ਆਸ ਅੰਦੇਸੇ ਦਾ, ਬੁੱਧੀ ਵਿੱਚ ਨਿਵਾਸ ਹੈ ਸੰਸੇ ਦਾ, ਅੰਦਰਲੇ ਅਹੰਗ ਵਿੱਚ ਨਿਵਾਸ ਹੈ ਹੋਮੇ ਅਹੰਕਾਰ ਦਾ। ਕਿਉਂਕਿ ਪਰਖ ਦੇ ਘਰ ਜਾ ਕੇ ਬੁੱਧੀ ਨੇ ਸੰਸੇ ਦੂਰ ਕਰਕੇ ਨਿਸ਼ਚੇ ਵਿੱਚ ਟਿਕਣਾ ਹੈ। ਫਿਰ ਮਨ ਨੇ ਇਸ ਦੇ ਮਗਰ ਲੱਗ ਕੇ ਵਾਹਿਗੁਰੂ ਪ੍ਰੇਮ ਵਿੱਚ ਲੱਗ ਪੈਣਾ ਹੈ। ਅਹੰਗ ਨੇ ਸਾਈਂ ਸਮਰਪਣ ਹੋ ਕੇ ਵਿੱਥ ਮੇਟ ਲੈਣੀ ਹੈ। ਇਸ ਪਰਖ ਦੀ ਪ੍ਰਾਪਤੀ ਦਾ ਸਾਧਨ ਨਾਮ ਦੱਸਿਆ ਹੈ, ਹਰ ਕਾ ਨਾਮ ਮਨ ਵਸਾਏ। ਨਾਮ ਮਿਲਣਾ ਹੈ ਸਤਸੰਗ ਨਾਲ, ਸੋ ਸਤਸੰਗ ਨੇ ਨਾਮ ਦੇ ਰਸਤੇ ਪਾਉਣਾ ਹੈ। ਨਾਮ ਨੇ ਮੈਲ ਕੱਟਣੀ ਹੈ। ਨਾਮ ਹੈ ਵਾਹਿਗੁਰੂ, ਵਾਹਿਗੁਰੂ ਹੈ ਸਿਫਤ ਸਲਾਹ, ਸਿਫਤ ਸਲਾਹ ਨੇ ਅੰਦਰ ਨੂੰ ਉੱਚਾ ਕਰਨਾ ਹੈ ਵਿਸਮਾਦ ਵਿੱਚ, ਵਿਸਮਾਦ ਵਿੱਚ ਗੋਤਿਆਂ ਨੇ ਜਾਚ ਦੇਣੀ ਹੈ ਸਤ ਅਸਤ ਦੀ। ਇਸੇ ਨੇ ਮਨ ਨੂੰ ਰਸਮੈ ਅਤੇ ਤਨ ਨੂੰ ਪ੍ਰਫੁੱਲਤ ਕਰਨਾ ਹੈ। ਅਸਤ ਨਾਸ਼ਵਾਨ ਦੀ ਕੀਮਤ ਫਿਰ ਸਾਡੇ ਅੰਦਰੋਂ ਘੱਟ ਜਾਣੀ ਹੈ। ਸਤ ਵਸਤੂ ਨੇ ਬੇਸ਼ਕੀਮਤ ਅਤੇ ਅਮੋਲਕ ਜਚਣਾ ਹੈ। ਤਦੋਂ ਦਿਸੇਗਾ ਕਿ ਜਿਸ ਨੂੰ ਸੁੱਖ ਸਮਝਦੇ ਸਾਂ ਉਹ ਅਤੇ ਜਿਸ ਨੂੰ ਦੁੱਖ ਸਮਝਦੇ ਸਾਂ ਉਹ ਦੋਏ ਕੀ ਹਨ। ਤਦੋਂ ਪਰਮ ਸੁੱਖ ਫਿਰ ਅਵਨਾਸ਼ੀ ਸੁੱਖ ਵਿੱਚ ਦਿਸੇਗਾ। ਅਵਨਾਸ਼ੀ ਸੁੱਖ ਅਵਨਾਸ਼ੀ ਦੇ ਪਿਆਰ ਅਤੇ ਪ੍ਰਾਪਤੀ ਵਿੱਚ ਜਚੇਗਾ। ਜਿਨ੍ਹਾਂ ਗੱਲਾਂ ਵਿੱਚ ਪਹਿਲੇ ਸੁੱਖ ਵੇਖਦੇ ਸਾਂ ਉਹਨਾਂ ਵਿੱਚ ਦੁੱਖ ਦਿਸੇਗਾ। ਹਾਂ ਫਿਰ ਦਿਸੇਗਾ, ਜੇ ਤੇ ਰਸ ਸਰੀਰ ਕੇ ਤੇ ਲੱਗੇ ਦੁੱਖ। ਹਾਂ ਤਦੋਂ ਸਮਝ ਪਵੇਗੀ, ਦੁਖੀ ਦੁਨੀ ਸਹੇੜੀ ਹੈ ਜਾਏ ਤਾਂ ਲੱਗੇ ਦੁੱਖ। ਤਾਂ ਫਿਰ ਪਤਾ ਲੱਗੇਗਾ, ਦੁੱਖ ਤਾਂ ਦੇ ਜਾਂ ਵਿਸਰ ਜਾਵੇ। ਕੀ ਵਿਸਰੇ, ਦੁੱਖ ਬਹੁਤਾ ਲਾਗੇ, ਦੁੱਖ ਲਾਗੇ ਤੂੰ ਵਿਸਰ ਨਾਹੀਂ। ਫਿਰ ਸਮਝ ਆਵੇਗੀ ਕਿ ਅਸਾਂ ਦੁੱਖਾਂ ਨੂੰ ਦਲਣਾ ਹੈ, ਸੁੱਖਾਂ ਦੀ ਤ੍ਰਿਸ਼ਨਾ ਵਿੱਚ ਕਮਜ਼ੋਰ ਨਹੀਂ ਹੋਣਾ। ਦੁੱਖ ਦਾਰੂ ਸੁਖਰੋਗ ਪਿਆ ਦੀ ਤਦੋਂ ਸੋਝੀ ਆਵੇਗੀ। ਹਾਂ ਤਦੋਂ ਪਤਾ ਲੱਗੇਗਾ ਕਿ ਸਾਡਾ ਕੰਮ ਹੈ ਭਾਂਤ ਅਨੇਕ ਦੁੱਖਨ ਸੋ ਦਲ ਹਈ। ਧਰਮ ਸਿੰਘ, ਫਿਰ ਸੁੱਖ ਦੀ ਵਾਸ਼ਨਾ ਹੀ ਨਾ ਰਹੇ। ਸਿੰਘ, ਮੁੱਖ ਗੱਲ ਹੈ ਇਸ ਸੁੱਖ ਦੁੱਖ ਦੀ ਠੀਕ ਪਰਖ ਸਿਖਾਉਣੀ ਜੋ ਨਾਮ ਨਾਲ ਹੋਣੀ ਹੈ। ਜਿਨ੍ਹਾਂ ਗੱਲਾਂ ਨੂੰ ਆਮ ਤੌਰ 'ਤੇ ਸੁੱਖ ਦੁੱਖ ਸਮਝਿਆ ਜਾਂਦਾ ਹੈ ਉਹਨਾਂ ਵੱਲ ਇਹ ਰੁੱਖ ਰੱਖਣਾ ਚਾਹੀਏ। ਸੁੱਖ ਦੀ ਆਸ ਨਾ ਕਰਨੀ, ਦੁੱਖ ਤੋਂ ਭੈ ਨਾ ਖਾਣਾ। ਸੁੱਖ ਆਵੇ ਤਾਂ ਮਦਮਸਤੇ ਨਹੀਂ ਹੋਣਾ, ਨਾਮ ਜਪਣਾ ਅਤੇ ਭਲਾ ਕਰਨਾ। ਦੁੱਖ ਆਵੇ ਤਾਂ ਨਾਮ ਜਪਣਾ ਅਤੇ ਦੁੱਖਾਂ ਨੂੰ ਦਲਣਾ। ਬਿਰਤੀ ਨੂੰ ਢਹਿੰਦੀਆਂ ਕਲਾਂ ਵਿੱਚ ਨਾ ਜਾਣ ਦੇਣਾ ਅਤੇ ਨਾਮ ਵਿੱਚ ਲੱਗ ਕੇ ਵਾਪਰ ਰਹੇ ਦੁੱਖਾਂ ਤੋਂ ਬੰਨਾਂ ਨੂੰ ਨਹੀਂ ਭਜਣਾ। ਵਿੱਚ ਰਹਿ ਕੇ ਜਗਤ ਦੀ ਜਲ ਪਛਾੜ ਸਹਿ ਕੇ ਅਡੋਲ ਟਿਕਣਾ। ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ। ਹਾਂਜੀ ਫਿਰ ਦੁਹਰਾ ਦੇਈਏ, ਜਿਨ੍ਹਾਂ ਗੱਲਾਂ ਨੂੰ ਆਮ ਤੌਰ 'ਤੇ ਸੁੱਖ ਦੁੱਖ ਸਮਝਿਆ ਜਾਂਦਾ ਹੈ ਉਹਨਾਂ ਵੱਲ ਇਹ ਰੁੱਖ ਰੱਖਣਾ ਚਾਹੀਏ ਕਿ ਸੁੱਖ ਦੀ ਆਸ ਨਾ ਕਰਨੀ, ਦੁੱਖ ਤੋਂ ਭੈ ਨਾ ਖਾਣਾ। ਸੁੱਖ ਆਵੇ ਤਾਂ ਮਦਮਸਤੇ ਨਹੀਂ ਹੋਣਾ, ਨਾਮ ਜਪਣਾ ਅਤੇ ਭਲਾ ਕਰਨਾ। ਦੁੱਖ ਆਵੇ ਤਾਂ ਨਾਮ ਜਪਣਾ ਅਤੇ ਦੁੱਖਾਂ ਨੂੰ ਦਲਣਾ। ਬਿਰਤੀ ਨੂੰ ਢਹਿੰਦੀਆਂ ਕਲਾਂ ਵਿੱਚ ਨਾ ਜਾਣ ਦੇਣਾ ਅਤੇ ਨਾਮ ਵਿੱਚ ਲੱਗ ਕੇ ਵਾਪਰ ਰਹੇ ਦੁੱਖਾਂ ਤੋਂ ਬੰਨਾਂ ਨੂੰ ਨਹੀਂ ਭਜਣਾ। ਵਿੱਚੇ ਰਹਿ ਕੇ ਜਗਤ ਦੀ ਜਲ ਪਛਾੜ ਸਹਿ ਕੇ ਅਡੋਲ ਟਿਕਣਾ, ਵਿੱਚੇ ਗ੍ਰਹਿ ਸਦਾ ਰਹੇ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਖੀਰਲਾ ਭਾਗ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।